जी, आप अपनी हिस्ट्री विचार रहे हैं कि महाराज जी और अंतों जो दसवें पातशाह जी सन देही और सने कोड़े कोड़े ते सवार होके सचखंड गमन करके उस तो बाद इस रस्ते ते चलन वाले दरस्ता की हो जिया रिया ते अपन देखिए सी परसों तक के जो मुगलों ने बहुत सख्ती की थी और सिख कारोबार छड़ के जंगलों में कानूआन दिशंब पहाड़ों में जा राजस्थान के इलाके में चले गए और जो जवान सिख सन उन्होंने जथे बना के ते जिहड़ा मामला खजाने नूं जांदा सी लाहौर खजाने नूं जां दिल्ली खजाने नूं उसनू राह विच ही इन्हां दी बहुत तकड़ी एक कुछ सिंघां दी ड्यूटी लाई सी कि तुसां खबर रखनी सारे पंजाब दी किथे किथे की हो रहा। वो खबर पहुँचाई जाती सी कि किहड़ा कित्थों मामला लाहौर नूं जा रहा है कित्थों दिल्ली नूं फिर वो बहुत ही अजब तरीके नाल सिख हर वारी नवा ढंग वरत के उस खजाने नूं अपने अधिकार च कर लेंदे। 3 साल हो गए लाहौर दरबार नूं सारा खजाना सिख रस्ते च दिल्ली जांदे नूं ही हुण मुगल घबरा गए हैं और उन्होंने दिल्ली और लाहौर दिल्ली उस वेले औरंगजेब दा पोतरा शाह मुहम्मद राजा सी लाहौर दा गवर्नर जकरिया खान इन्होंने फिर सलाह की कि सिखा नाल सुलह की जावे ये तो बहुत महंगा पै रहा कोई पैसा खजाने च नहीं आ रहा गवर्नमेंट नहीं चल सकती। फिर भाई शुभेग सिंह जी दे हाथ खालसे लिए नवाबी का खिताब नवाबी की पोशाक 1 लाख रुपए की जगीर उन्हें पिंडा नू खालसे दे नां लाउणा जिन्हां दी टोटल मामले की आमदनी 1 लाख रुपए बनदा सी उन्हां दिनां विच अज दे मिलियन डॉलर दे बराबर होना। बहुत लंबी सोच विचार तो बाद खालसे ने प्रवान कर लियो आपां देखिया सी पहला। फिर सवाल उठिया कि यह नवाबी खालसे नूं मिली है पर किसी नूं खालसे दा रिप्रेजेंटेटिव चुन के उस दे नां जगीर लगनी है वो कौन प्राणी होवे। इस वेले 2 ही प्राणी सन जो सारे खालसे च बेहद जिन्हां दी सेवा सी और बहुत सत्कारे प्यारे जांदे सन दीवान दरबारा सिंह जी ते भाई कपूर सिंह जी। दीवान दरबारा सिंह जी नूं ए ऑफर कीती गई नवाबी, उन्होंने ये कह के खिमा मंग ली कि मेरी उम्र ज़्यादा हो गई है, ये बहुत वड्डी जिम्मेवारी है, तुसीं मैनू मुआफ करो, मेरे को जिम्मेवारी संभा निभाई नहीं जानी। तो नाल ही कहा कि सरदार कपूर सिंह इस ते हकदार हैं। सरदार कपूर सिंह जी होर फिर नवाबी बख्शी गई। उन्होंने बहुत निम्रता विच आके कहा कि नवाबी मेरी नहीं, ये खालसे दी। उन्होंने खालसे नूं नवाबी दा खिताब दिता है कि तुसी नवाब हो, नवाब हो। और खालसे नूं ये जो चीज़ां जगीर और सब कुछ ये खालसे लई है, पर मैं तुहाडा हुक्म मन के परवान है। पर एक बेनती है कि पंजां सिंघां दे चरणां नूं सुहा के ये जो शाही पोशाक खालसे लई उन्हें भेजी, वो पहला पंजां सिंघां दे चरणां नूं सुहाई जावे। फिर वो पंज सिंह एक जो उस वेले महाराज जी की हजूरी विच सरदार हरी सिंह जी बैठे सन, एक वो एक होर बहुत नाम बाणी दे चढ़दी कला दे सिंह सरदार करम सिंह जी, फिर सरदार बुढ़ा सिंह शुक्र चक्किया, महाराजा रणजीत सिंह दे बाप दा नाम सरदार चढ़त सिंह सी, चढ़त सिंह दे बाप दा नाम सरदार मान सिंह सी, महाराजा रणजीत सिंह दे बाप दा नाम सरदार मान सिंह सी, दादे दा नाम सरदार चढ़त सिंह सी, और सरदार चढ़त सिंह दा बाप सरदार बुढ़ा सिंह सी। सो सरदार बुढ़ा सिंह शुक्र चक्किया बाबा दीप सिंह जी, जो बाद विच बाबा दीप सिंह जी शहीद करके आप जानते हाँ, तो सरदार जस्सा सिंह रामगढ़िया, इन्हां पंजां सिंघां दे चरणां नूं सुहा के खिलत आखदे सन, खिलत शाही पोशाक। वो सरदार कपूर सिंह जी होरां नूं पहनाई गई, ते नाल जो उस दे आए सन एक रेशम दी पग, वो उन्हां नूं पहनाई गई। एक कलगी सी जिस विच हीरे जड़े हुए, वो उन्हां दी दस्तार ते लाई गई। दो सोने दे कड़े, ये सब कुछ मुगलां ने भेजे सी खालसे नाल सुलह करन लई ते नवाबी। दो सोने दे कड़े उन्होंने पहनाए गए, एक गल दा कैंठा। उदो महाराजे लोग ये सब कुछ पहनते होंगे सन, एक गल दा कैंठा और बहुत की एक बहुत कीमती मोतियां दी माला, और एक कीन खुआब दा शाही पोशाक जिसनू खिलत आखदे, और एक मोतियां नाल जिसती मोतियां नाल जिसती हथेली जड़ी हुई सी वो तलवार। ये सब कुछ सरदार कपूर सिंह जी नूं पहनाया गया। उन्होंने महाराज जी होरां नूं डंडौत बंदना कीती, पहन के सारे खालसे ਨੂੰ ਬਹੁਤ ਨਿਮਰਤਾ ਨਾਲ ਸਿਰ ਚੁਕਾਇਆ ਅਤੇ ਬੇਨਤੀ ਕੀਤੀ ਕਿ ਤੁਸਾਂ ਮੇਰੇ ਲਈ ਅਰਦਾਸ ਕਰਨੀ ਕਿ ਮੈਂ ਨਿਭਾ ਸਕਾਂ ਔਰ ਮੇਰੇ ਕੋਲੋਂ ਸੇਵਾ ਨਹੀਂ ਖੋਣੀ। ਸਰਦਾਰ ਕਪੂਰ ਸਿੰਘ ਜੀ ਜੂਠੇ ਬਰਤਨਾਂ ਦੀ ਸੇਵਾ, ਪੱਖੇ ਦੀ ਸੇਵਾ ਕਰਕੇ ਬਹੁਤ ਖੁਸ਼ ਹੁੰਦੇ ਸਨ। ਹੁਣ ਜ਼ਗੀਰ, 1 ਲੱਖ ਰੁਪਏ ਦੀ ਨਵਾਬੀ ਦਾ ਖਿਤਾਬ, ਸਭ ਕੁਛ। ਹੁਣ ਸਭ ਤੋਂ ਪਹਿਲਾ ਕੰਮ ਜੋ ਕੀਤਾ ਨਵਾਬ ਕਪੂਰ ਸਿੰਘ ਜੀ ਨੇ ਕਿ ਜਿੱਥੇ ਜਿੱਥੇ ਖਾਲਸਾ, ਉਹਨਾਂ ਨੂੰ ਪਤਾ ਲੱਗਾ ਕਿ ਗਿਆ ਹੋਇਆ ਹੈ ਰਾਜਸਥਾਨ ਵਿੱਚ, ਪਹਾੜਾਂ 'ਚ, ਜੰਗਲਾਂ 'ਚ, ਉੱਥੇ ਉੱਥੇ ਆਦਮੀ ਭੇਜ ਕੇ ਸਾਰਿਆਂ ਨੂੰ ਪੰਜਾਬ ਬੁਲਾਇਆ ਅਤੇ ਅੰਮ੍ਰਿਤਸਰ ਵਿੱਚ ਇੱਕ ਬਹੁਤ ਭਾਰੀ ਇਕੱਠ ਕੀਤਾ। ਇਹਨਾਂ ਦਿਨਾਂ ਵਿੱਚ ਹੀ ਇਕੱਠ ਹੋਣ ਤੋਂ ਪਹਿਲਾਂ ਹੀ ਦੀਵਾਨ ਦਰਬਾਰਾ ਸਿੰਘ ਜੀ ਚੋਲਾ ਛੱਡ ਗਏ। ਅੰਮ੍ਰਿਤਸਰ ਵਿੱਚ ਬਹੁਤ ਭਾਰੀ ਇਕੱਠ ਪਹਿਲੀ ਵਾਰ ਹੋਇਆ ਕਿਉਂਕਿ ਸਿੱਖ ਸਾਰੇ ਖੇਰੂ ਖੇਰੂ ਹੋ ਗਏ ਸਨ। ਉਸ ਵਿੱਚ ਪਹਿਲਾ ਕੰਮ ਜੋ ਨਵਾਬ ਕਪੂਰ ਸਿੰਘ ਜੀ ਨੇ ਕੀਤਾ ਕਿ ਖਾਲਸੇ ਨੂੰ 2 ਹਿੱਸਿਆਂ 'ਚ ਵੰਡਿਆ। ਇੱਕ ਜਿਨ੍ਹਾਂ ਦੀ ਉਮਰ 40 ਸਾਲ ਤੋਂ ਜ਼ਿਆਦਾ ਸੀ, ਉਹਨਾਂ ਦਾ ਨਾਂ ਬੁੱਢਾ ਦਲ, ਔਰ ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਸੀ ਉਹ ਤਰੁਣਾ ਦਲ, ਤਰੁਣਾ ਆਖਦੇ ਜਵਾਨ। ਬੁੱਢੇ ਦਲ ਦੀ ਡਿਊਟੀ ਸੀ ਕਿ ਉਹਨਾਂ ਨੇ ਗੁਰੂ ਘਰਾਂ ਦੀ ਸੇਵਾ ਕਰਨੀ, ਔਰ ਉਦੋਂ ਗੁਰਦੁਆਰਾ ਸਾਹਿਬ ਸਿਰਫ ਜਿੱਥੇ ਮਹਾਰਾਜ ਜੀ ਉਹਨਾਂ ਦੇ ਚਰਨ ਪਏ ਉਹ ਵੀ ਕਿਤੇ ਕਿਤੇ ਉਹੀ ਸਨ ਬਣੇ। ਗੁਰਦੁਆਰਾ ਸਾਹਿਬ ਬਣਾਉਣੇ, ਇਤਿਹਾਸਿਕ ਅੰਮ੍ਰਿਤ ਸਿੱਖੀ ਦਾ ਪ੍ਰਚਾਰ ਕਰਨਾ, ਔਰ ਤਰੁਣਾ ਦਲ ਦੀ ਡਿਊਟੀ ਸੀ ਕਿ ਉਹ ਜਥੇ ਬਣਾ ਕੇ ਖਾਲਸੇ ਦੀ ਜੋ ਸਿਪਾਹੀ ਦੀ ਤਾਕਤ ਹੈ ਉਸਨੂੰ ਬਹੁਤ ਮਜ਼ਬੂਤ ਬਣਾਉਣਾ, ਕਿਉਂਕਿ ਅੰਦਰੋਂ ਅੰਦਰੀ ਸਾਰੇ ਸਿੱਖ ਜਾਣਦੇ ਸਨ ਕਿ ਮੁਗਲਾਂ ਦੀ ਚਾਲ ਹੈ। ਉਹਨਾਂ ਨੇ ਪਤਾ ਨਹੀਂ ਕਿਹੜੇ ਵੇਲੇ ਅੱਖ ਬਦਲ ਲੈਣੀ ਹੈ, ਸੋ ਉਸ ਲਈ ਤਿਆਰੀ ਕਰਨੀ। ਨਵਾਬ ਕਪੂਰ ਸਿੰਘ ਉਦੋਂ ਹਿੰਦੂਆਂ ਵਿਚਾਰਿਆਂ ਨਾਲ ਵੀ ਬਹੁਤ ਜ਼ਿਆਦਾ, ਔਰ ਖਾਲਸਾ ਆਪਣੇ ਆਪ ਨੂੰ ਨਹੀਂ ਸਾਰੇ ਬਾਕੀ ਸਾਰੀ ਖਲਕਤ ਨੂੰ ਵੀ ਪ੍ਰੋਟੈਕਟ ਕਰਦਾ ਸੀ, ਔਰ ਹਿੰਦੂਆਂ ਵਿੱਚ ਵੀ ਨਵਾਬ ਕਪੂਰ ਸਿੰਘ ਜੀ ਬਹੁਤ ਸਤਿਕਾਰੇ ਜਾਂਦੇ ਸਨ। ਉਦੋਂ ਤੋਂ ਬਹੁਤ ਸਾਰੇ ਹਿੰਦੂ ਪਰਿਵਾਰਾਂ ਨੇ ਪ੍ਰਣ ਲਿਆ ਕਿ ਅਸੀਂ ਆਪਣਾ ਵੱਡਾ ਲੜਕਾ ਸਿੱਖ ਬਣਾਵਾਂਗੇ, ਅਤੇ ਜਦੋਂ ਅਸੀਂ ਛੋਟੇ ਛੋਟੇ ਸਾਂ ਉਦੋਂ ਸਾਡੇ ਪਿੰਡ ਵਿੱਚ ਵੀ 2-3 ਹਿੰਦੂ ਪਰਿਵਾਰ ਸਨ ਜਿਨ੍ਹਾਂ ਦੇ ਵੱਡੇ, ਸਭ ਤੋਂ ਵੱਡਾ ਲੜਕਾ ਜਿਹੜਾ ਸੀ ਉਹ ਅੰਮ੍ਰਿਤ ਛਕ ਦਾ, ਇਸ ਤੋਂ ਅੱਗੇ ਕੱਲ੍ਹ ਨੂੰ ਜੀ। ਨਵਾਬ ਕਪੂਰ ਸਿੰਘ ਜੀ ਜੋ ਇਸ ਵੇਲੇ ਸਾਰੇ ਸਿੱਖ ਜਗਤ ਵਿੱਚ ਬਹੁਤ ਸਤਿਕਾਰੇ ਅਤੇ ਪਿਆਰੇ ਜਾਂਦੇ, ਦੀਵਾਨ ਦਰਬਾਰਾ ਸਿੰਘ ਜੀ ਚੋਲਾ ਛੱਡ ਗਏ ਔਰ ਨਵਾਬ ਕਪੂਰ ਸਿੰਘ ਜੀ ਹੋਰਾਂ ਨੇ ਖਾਲਸੇ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ। ਬੁੱਢਾ ਦਲ, ਜਿਨ੍ਹਾਂ ਦੀ ਡਿਊਟੀ ਗੁਰਦੁਆਰਾ ਸਾਹਿਬਾਂ ਦੀ ਸੇਵਾ ਕਰਨੀ ਅਤੇ ਸੰਗਤਾਂ ਵਿੱਚ ਵਿਚਰ ਕੇ ਅੰਮ੍ਰਿਤ ਛਕਾਉਣਾ, ਤਰੁਣਾ ਦਲ, ਔਰ ਲੋੜ ਪੈਣ 'ਤੇ ਤਰੁਣਾ ਦਲ ਦੇ ਨਾਲ ਮਿਲ ਕੇ ਸੰਗਰਾਮ ਦੀ ਲੋੜ ਜਾਂ ਯੁੱਧ ਕਰਨਾ ਪਵੇ ਤਾਂ ਤਰੁਣਾ ਦਲ ਦੇ ਨਾਲ ਇਕੱਠਿਆਂ ਸੰਗਰਾਮ ਵਿੱਚ ਜਾਣਾ। ਤਰੁਣਾਦਲ ਦੀ ਡਿਊਟੀ ਕਿ ਦੇਨ ਦੁਨੀਆ ਦੀ ਰਾਖੀ ਕਰਨੀ ਔਰ ਅੱਤਿਆਚਾਰ ਕਰਨ ਵਾਲਿਆਂ ਨੂੰ ਰੋਕਣਾ ਔਰ ਬਾਹਰਲੇ ਹਮਲਾਵਰਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣਾ। ਥੋੜ੍ਹੇ ਮਹੀਨੇ ਹੀ ਹੋਏ ਸਨ ਕਿ ਤਰੁਣਾ ਦਲ ਵਿੱਚ 12,000 ਸਿੰਘ ਭਰਤੀ ਹੋ ਗਏ, 60-70 ਜਥੇ ਬਣ ਗਏ। ਨਵਾਬ ਕਪੂਰ ਸਿੰਘ ਜੀ ਨੇ ਪੰਥ ਦੇ ਸਿਆਣੇ ਪੁਰਸ਼ਾਂ ਦੀ ਮੀਟਿੰਗ ਬੁਲਾਈ ਅਤੇ ਸੁਝਾਅ ਰੱਖਿਆ ਕਿ ਤਰੁਣਾ ਦਲ 12,000 ਸਿੰਘ ਹੋ ਗਏ ਹਨ ਅਤੇ ਇਹਨਾਂ ਸਾਰਿਆਂ ਦਾ ਇਕੱਠਾ ਇੱਕ ਜਗ੍ਹਾ 'ਤੇ ਲੰਗਰ ਬਣਨਾ ਔਰ ਲੰਗਰ ਛਕਾਉਣਾ ਬਹੁਤ ਟਾਈਮ ਲੱਗਦਾ ਹੈ ਅਤੇ ਇਹਨਾਂ ਨੂੰ 5 ਜਥਿਆਂ ਵਿੱਚ ਵੰਡ ਦਿੱਤਾ ਜਾਵੇ ਅਤੇ ਹਰ ਇੱਕ ਜਥੇ ਨੂੰ ਆਪਣਾ ਆਪਣਾ ਰਾਸ਼ਨ ਦੇ ਦਿੱਤਾ ਜਾਵੇ ਮੋਦੀਖਾਨੇ ਵਿੱਚੋਂ ਔਰ ਉਹ ਆਪਣਾ ਲੰਗਰ ਆਪ ਤਿਆਰ ਕਰਨ। ਸਾਰਿਆਂ ਨੇ ਇਹ ਤਜਵੀਜ਼ ਮੰਨ ਲਈ ਅਤੇ ਨਵਾਬ ਕਪੂਰ ਸਿੰਘ ਜੀ ਨੇ 5 ਜਥਿਆਂ ਵਿੱਚ ਤਰੁਣਾ ਦਲ ਨੂੰ ਵੰਡ ਦਿੱਤਾ। ਇੱਕ ਜਥੇ ਦਾ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ, ਦੂਸਰੇ ਜਥੇ ਦੇ ਜਥੇਦਾਰ ਭਾਈ ਕਰਮ ਸਿੰਘ ਅਤੇ ਭਾਈ ਧਰਮ ਸਿੰਘ ਜੀ ਅੰਮ੍ਰਿਤਸਰ ਵਾਲੇ, ਤੀਸਰੇ ਜਥੇ ਦੇ ਜਥੇਦਾਰ ਭਾਈ ਕਾਨ ਸਿੰਘ ਅਤੇ ਭਾਈ ਵਿਨੋਦ, ਬਾਬਾ ਕਾਨ ਸਿੰਘ ਅਤੇ ਬਾਬਾ ਵਿਨੋਦ ਸਿੰਘ ਜੀ, ਇਹ ਤੀਸਰੀ ਪਾਤਸ਼ਾਹੀ ਜੀ ਦੀ ਸੰਤਾਨ ਹਨ। ਇੱਕ ਜਥੇ ਦੇ ਜਥੇਦਾਰ ਇਹ ਹਨ। ਚੌਥੇ ਜਥੇ ਦੇ ਜਥੇਦਾਰ ਬਾਬਾ ਦਸੌਂਦਰ ਸਿੰਘ ਜੀ ਅਤੇ ਪੰਜਵੇਂ ਦੇ ਭਾਈ ਜੀਵਨ ਸਿੰਘ ਰੰਗਰੇਠੇ, ਉਹਨਾਂ ਨੂੰ ਬਣਾਇਆ ਗਿਆ। ਔਰ ਇਹਨਾਂ ਜਥਿਆਂ ਲਈ ਬਹੁਤ ਡਿਸਿਪਲਿਨ ਵਿੱਚ ਰੱਖਣ ਲਈ, ਰਹਿਣ ਲਈ ਕਾਨੂੰਨ ਬਣਾਏ ਗਏ ਕਿ ਸਾਰੀ ਮਾਇਆ, ਜਗੀਰ ਦੀ ਮਾਇਆ ਜਾਂ ਹੋਰ ਵਸੀਲਿਆਂ ਤੋਂ ਮਾਇਆ ਇੱਕੋ ਸਾਂਝੀ ਗੋਲਕ ਵਿੱਚ ਜਾਇਆ ਕਰੇਗੀ ਔਰ ਇੱਕ ਹੀ ਤੋਸ਼ਾਖਾਨਾ ਹੋਊ ਜਿਸ ਵਿੱਚ ਹਥਿਆਰ ਔਰ ਬਸਤਰ ਹੋਣਗੇ। ਸਾਰੇ ਜਥਿਆਂ ਨੂੰ ਹਥਿਆਰ ਔਰ ਬਸਤਰ ਇਸ ਤੋਸ਼ਾਖਾਨੇ ਵਿੱਚੋਂ ਮਿਲਿਆ ਕਰਨਗੇ ਔਰ ਹਰ ਇੱਕ ਸਿੰਘ ਨੂੰ ਹੁਕਮ ਸੀ ਕਿ ਆਪਣੇ ਜਥੇਦਾਰ ਦਾ ਹੁਕਮ ਮੰਨਣਾ ਅਤੇ ਜੇ ਸੰਬੰਧੀਆਂ ਨੂੰ ਮਿਲਣ ਕਰਨ ਘਰ ਜਾਣਾ ਹੈ ਅਤੇ ਜਥੇਦਾਰ ਕੋਲੋਂ ਆਗਿਆ ਲੈ ਕੇ ਜਾਣਾ ਅਤੇ ਆ ਕੇ ਹਾਜ਼ਰੀ ਲਵਾਉਣੀ ਵਾਪਸੀ ਦੀ। ਬਿਲਕੁਲ ਫੌਜ ਵਾਲਾ ਸਾਰਾ ਦਸਤੂਰ। ਹੁਣ ਜਥੇ 5 ਜਥੇ ਬਣ ਗਏ। ਇਹ ਅੱਗੇ ਜਾ ਕੇ ਇਹੀ 5 ਜਥੇ ਅਤੇ 7 ਹੋਰ ਜਥੇ ਬਣਦੇ ਹਨ ਜਿਨ੍ਹਾਂ ਨੂੰ ਫਿਰ ਜਿਹੜੀਆਂ 12 ਮਿਸਲਾਂ ਬਣਦੀਆਂ ਹਨ ਅਤੇ ਸਿੱਖ ਰਾਜ ਸਥਾਪਿਤ ਹੁੰਦਾ ਹੈ ਜੋ ਕਿ ਈਰਾਨ ਤੋਂ ਲੈ ਕੇ ਚੀਨ ਦੀ ਹੱਦ ਤੱਕ। ਜੇ 1733 ਦੀ ਵਿਸਾਖੀ ਨੂੰ ਖਾਲਸਾ ਨਵਾਬੀ ਦਾ ਖਿਤਾਬ ਜਗੀਰ ਔਰ ਨਵਾਬੀ ਦੀ ਸ਼ਾਹੀ ਪੁਸ਼ਾਕ ਪ੍ਰਵਾਨ ਕਰਦਾ ਹੈ। ਇਹਨਾਂ ਦਿਨਾਂ ਵਿੱਚ ਹੀ 1734 ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪੰਜਾਬ ਆ ਕੇ ਇਸ ਜਥੇ ਨਾਲ ਮਿਲਦੇ ਹਨ। ਜੱਸਾ ਸਿੰਘ ਜੀ ਦਾ ਜਨਮ 1718 ਦਾ ਹੈ ਅਤੇ ਬਹੁਤ ਹੀ ਛੋਟੀ ਉਮਰ ਵਿੱਚ ਉਹਨਾਂ ਦੇ ਬਾਪ ਪੂਰੇ ਹੋ ਗਏ। ਉਹਨਾਂ ਦੀ ਮਾਤਾ ਜੀ ਅਤੇ ਬਹੁਤ ਕਿਰਪਾ ਸੀ ਪਰਮਾਤਮਾ ਦੀ, ਉਹ ਇਸ ਛੋਟੇ ਜਿਹੇ ਬੱਚੇ ਨੂੰ ਲੈ ਕੇ ਦਿੱਲੀ ਮਾਤਾ ਸੁੰਦਰੀ ਜੀ ਕੋਲ ਚਲੇ ਗਏ। ਮਾਤਾ ਸੁੰਦਰੀ ਜੀ ਉਸ ਵੇਲੇ ਦਿੱਲੀ ਸਨ। ਮਾਤਾ ਜੀ ਨੇ ਇਸ ਬੱਚੇ ਨੂੰ ਪਾਲਿਆ ਔਰ ਉਸ ਸੰਗਤ ਵਿੱਚ ਇਸ ਬੱਚੇ ਨੇ ਅਸਾਧਾਰਨ ਐਕਸਟਰਾਆਰਡੀਨਰੀ ਬਣਨਾ ਹੀ ਬਣਨਾ ਸੀ। ਫਿਰ 1734 ਵਿੱਚ ਜਦੋਂ ਇਹ 16 ਸਾਲਾਂ ਦਾ ਹੋਇਆ ਤਾਂ ਇਸ ਨੂੰ ਪੰਜਾਬ ਭੇਜ ਦਿੱਤਾ ਗਿਆ ਨਵਾਬ ਕਪੂਰ ਸਿੰਘ ਦੇ ਹਵਾਲੇ, ਔਰ ਜਾਣ ਲੱਗਿਆ ਇਸ ਨੂੰ ਇੱਕ 10ਵੇਂ ਪਾਤਸ਼ਾਹ ਜੀ ਦੇ ਸ੍ਰੀ ਸਾਹਿਬ ਔਰ ਇੱਕ ਟਾਲ। ਇਹ ਫਿਰ ਬਾਅਦ ਵਿੱਚ ਮਿਸਲ ਬਣੀ, ਆਲੂ ਵਾਲੀ ਮਿਸਲ। ਇਸ ਮਿਸਲ ਦੀ ਰਾਜਧਾਨੀ ਕਪੂਰਥਲਾ ਸੀ। ਉਹ ਸ੍ਰੀ ਸਾਹਿਬ ਅੱਜ ਵੀ ਕਪੂਰਥਲਾ ਰਿਆਸਤ ਵਿੱਚ ਪਈ ਹੈ, ਰਿਆਸਤ ਦੇ ਤੋਸ਼ੇਖਾਨੇ 'ਚ। ਔਰ ਟਾਲ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੈ ਅਤੇ ਉਸਦੇ ਦਰਸ਼ਨ ਕਰਾਏ ਜਾਂਦੇ ਹਨ ਸੰਗਤਾਂ ਨੂੰ। ਮਾਤਾ ਜੀ ਨੇ ਨਵਾਬ ਕਪੂਰ ਸਿੰਘ ਨੂੰ ਇੱਕ ਹੁਕਮਨਾਮਾ ਭੇਜਿਆ ਇਸ ਬੱਚੇ ਦੇ ਨਾਲ, ਜਦੋਂ ਕਿ 16 ਸਾਲਾਂ ਦਾ ਜਵਾਨ ਹੋ ਚੁੱਕਾ ਸੀ, ਕਿ ਤੁਸੀਂ ਇਸ ਵਿੱਚ ਸਿੰਘਾਂ ਵਾਲੇ ਸਾਰੇ ਗੁਣ ਭਰਦੇ ਨੇ। ਨਵਾਬ ਕਪੂਰ ਸਿੰਘ ਨੇ ਮਾਤਾ ਜੀ ਦਾ ਹੁਕਮ ਮੰਨ ਕੇ ਇਸ ਨੂੰ ਗੁਣਾਂ ਨਾਲ ਭਰਪੂਰ ਕਰ ਦਿੱਤਾ। ਬਾਕੀ ਵੀ ਗੁਣ ਜੋ ਜੰਗੀ ਹੁਨਰ ਦੇ ਸਨ। ਉਮਰ ਭਾਵੇਂ ਛੋਟੀ ਸੀ ਪਰ ਬੇਹੱਦ ਸਿਆਣੀ ਸੀ। ਜੋ ਜਥੇ ਦਾ ਭੰਡਾਰਾ ਸੀ ਮੋਦੀਖਾਨਾ, ਇਸ ਵੇਲੇ 12,000 ਜਥੇ ਦੀ ਸਟਰੈਂਥ ਹੈ। ਉਸ ਵਿੱਚੋਂ ਲੰਗਰ ਦਾ ਸਮਾਨ ਮਿਲਦਾ ਸੀ ਜਥਿਆਂ ਨੂੰ। ਨਵਾਬ ਕਪੂਰ ਸਿੰਘ ਨੇ ਉਸ ਭੰਡਾਰ ਦੀਆਂ ਚਾਬੀਆਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਦੇ ਦਿੱਤੀਆਂ। ਅਜੇ 2 ਸਾਲ ਹੋਏ ਸਨ, ਹੁਣ ਅਪ੍ਰੈਲ 1735 ਹੈ। 2 ਸਾਲ ਜੋ ਜ਼ਕਰੀਆ ਖਾਨ ਨੇ ਕਸਮ ਖਾ ਕੇ ਇਹ ਜ਼ਗੀਰ ਦਿੱਤੀ ਸੀ ਨਵਾਬੀ ਔਰ ਖਿਲਤ ਕਿਹਾ ਸੀ ਕਿ ਉਹ ਹੁਣ ਵਾਅਦਾ ਤੋੜਿਆ ਗਿਆ ਹੈ। ਅਚਾਨਕ ਹੀ ਹੁਣ ਜਦੋਂ ਅਪ੍ਰੈਲ 1735 ਨੂੰ 2 ਸਾਲਾਂ ਬਾਅਦ ਹਾੜੀ ਦੀ ਫਸਲ ਤਿਆਰ ਹੋਈ ਕਣਕ, ਤਾਂ ਜ਼ਕਰੀਆ ਖਾਨ ਨੇ ਲਾਹੌਰ ਤੋਂ, ਕਿਉਂਕਿ ਕਾਫੀ ਸਾਰੇ ਪਿੰਡ ਸਨ ਜੋ 1 ਲੱਖ ਰੁਪਏ ਦੀ ਜਗੀਰ ਸੀ, ਜ਼ਕਰੀਆ ਖਾਨ ਨੇ ਲਾਹੌਰ ਤੋਂ ਬਹੁਤ ਸਾਰੀ ਘੋੜ ਸਵਾਰਾਂ ਦੀ ਫੌਜ ਭੇਜ ਕੇ ਅਤੇ ਖਾਲਸੇ ਦੀ ਜਗੀਰ ਦੀ ਸਾਰੀ ਕਣਕ ਸਾਂਭ ਲਈ। ਨਵਾਬ ਕਪੂਰ ਸਿੰਘ ਨੂੰ ਪਤਾ ਲੱਗਾ ਤਾਂ ਉਸਨੇ ਐਲਾਨ ਕੀਤਾ ਕਿ ਇਹ ਪਰਮਾਤਮਾ ਦਾ ਹੁਕਮ ਹੈ, ਹੋਇਆ ਹੈ, ਪਰਮਾਤਮਾ ਦੀ ਰਜ਼ਾ ਵਿੱਚ ਹੋਇਆ ਹੈ, ਕਿਉਂਕਿ ਪਰਮਾਤਮਾ ਜਾਣਦਾ ਹੈ ਕਿ ਖਾਲਸੇ ਦਾ ਐਡੀ ਕੁ ਜ਼ਗੀਰ ਨਾਲ ਕੁਛ ਨਹੀਂ ਬਣਨਾ, ਹੁਣ ਸਾਰਾ ਪੰਜਾਬ ਹੀ ਖਾਲਸੇ ਦੀ ਜ਼ਗੀਰ ਹੋਏਗਾ। ਇਹ ਉਹਨਾਂ ਦੇ ਬਚਨ ਸੁਣ ਕੇ सारे सिंगर ने धरती और आकाश जकारिया नाल गुंजा दिते। जकरिया खान डर गया सी क्योंकि बुढ़ा दल ने इन्नी तेजी नाल प्रचार किया इस रस्ते का और अमृत छकाया बहुत सिंगर ने, और नवाब कपूर सिंह जी की सियानप के सदके सारा पंथ एक मुठ सी और उस एक मुठ तो जकरिया खान घबरा गया और देख रहा है कि दिनों दिन इन्हों की इन्नी स्ट्रेंथ हो रही, घोड़े और घोड़ सवार रोज बढ़ रहे हैं। हुण जकरिया खान ये सुन के सिंघा ने ऐलान किया है कि सारा पंजाब ही साड़ी जगीर होएगी। जकरिया खान ने ऐलान किया कि जिथे भी कोई सिंह मिले उसनू कत्ल कर दिता जाए। उसने 500-500 घोड़सवारां दे बहुत सारे जथे बनाए और उन्हां जथियां नू पंजाब विच फिरतू फौज बना दिता, जिसका काम सी कि दिन रात गश्त करनी पंजाब विच और जिथे भी सिंह मिल जान उन्हां नू खत्म कर देना। सारे पंजाब विच बहुत रौला पै गया बहुत, क्योंकि बहुत ही फौज जिहड़ी सी उह इस पासे ला दित्ती गई। हुण जो मालिया आना सी सरकार नू, वो लोग मालिया भी देनों बहाने बनाउन लग पे क्योंकि सरकार दी फोर्स सारी उधर रुझ गई सी। और एडी वड्डी फौज दा रोज बाहर फिरना और इन्ना खर्चा, जदों जकरिया खान ने देखिया कि खजाना इन्ना खर्चा चल नहीं सकता, तो उसने वो फौज घटा दित्ती और जिलेदारां तहसीलदारां नंबरदारां कानूगोआं पटवारियां चौकीदारां नूं ये हुक्म जारी किया कि उस हुक्म विच पांच चीज़ां सन। पहली कि जिथे भी कोई सिंह मिले उसनू कतल करके उसका सिर लिया जाए लाहौर दरबार विच, ते एक सिर दे 80 रुपए मिलनगे। उन्हां दिनां विच 80 रुपए अज दे एटलीस्ट 80,000 अमरीकन डालर वर्गे। और दूसरा कि जिहड़ा कोई सिंह नू जिंदा पकड़ के लियावे उसनू भी 80 रुपए मिलनगे। तीसरा जेड़ा किसे सिंह दी दस पावे उसका एड्रेस दसे, क्योंकि हुणे सिंह सारे खिलर पुलर गए सन पहाड़ां विच जंगलां विच। तीसरा सी कि जेड़ा भी कोई सिंह दी दस पावे उसनू 10 रुपए, जेड़ा किसे सिंह नू पकड़वावे उसनू 15 रुपए, और सिखां दे घर लुट्टन वालियां दी कोई पुछगिछ नहीं होएगी। और नाल ही एक होर, ये ते इन्हां सारे सरकारी मुलाजमां दी ड्यूटी लाई कि आपो अपने पिंडां मोहल्लियां विच तुहाडी ड्यूटी है सिखां दा पता दसना, गौरमेंट नूं इनफॉर्म करना। ते नाल ये कि जिहड़ा कोई जानदा होया किसे सिख नूं जानदा होया कि उह कित्थे रहिंदा है, वह गौरमेंट नूं ना दसे उस प्राणी नूं कतल कर दिता जाएगा। और जेड़ा कोई किसी सिख नूं पनाह देगा अपने घर विच जां खेतां विच उस नूं मौत दी सज़ा होएगी। और जिहड़ा कोई इन्हां दिनां विच हिंदू सज्जनां ने सिखां नूं अनाज देंदे सन, मदद करदे सन, फिर एक कानून बनाया कि जिहड़ा कोई हिंदू सिखां नूं अनाज देगा जां कोई मदद करेगा उसनूं जबरदस्ती मुसलमान बना दिता जाएगा। भाई तारू सिंह जी इन्हां दिनां विच ही वो सिंघां नूं लंगर पहुँचाउंदे हुंदे सन चोरी छिपे। गौरमेंट नूं किसी ने सूह दे दित्ती ते भाई तारू सिंह जी नूं पकड़ के तो उसनों जबरदस्ती मुसलमान बनाउण दा जो कानून बनाया सी वो ना बने, इसलिए उन्होंने पुठे टंग के उन्होंने खोपरी उतारी गई। इन्हां दिनां विच कोई भी जो बच्चा छोटा बच्चा भी सिखां दा हुंदा तो केस रखता तो उसनों पकड़ लिया जाता सी। इसलिए हुण परिवार भी सारे पहला तो सिंह ही सन जिहड़े जथियां विच, हुण सिखां दे सारे परिवार भी घर छड्ड के जंगलां विच, चल्लां विच, पहाड़ां विच, मालवे दे शंभ विच ते राजस्थान दे रेतले इलाके च चले गए जिथे कि यह फौज नहीं जा सकती सी। इस तो अगे की होंदा है कल नूं देखांगे। जे आपां हिस्ट्री अपनी देख रहे हैं कि हजूर साहब तो बाबा बंदा सिंह जी बहादुर नूं पंज सिंघां नाल पंजाब नूं तोरिया, उस तों बाद किस तरह किन्ना पड़ावां विच्चों सिखी गुजर के फिर सिख राज ईरान तों लै के चीन तक कायम होया, और इहदे विच जिहड़ी मेन शख्सियतां हस्तियां उन्हां दा पार्ट उन्होंने की प्ले किया वो देख रहे हैं। ते अजकल नवाब कपूर सिंह जी का जो कंट्रीब्यूशन उहदे इन्ना समय जी उन्हां दे समय दो उस वेले मेन सिख लीडर सन दीवान दरबारा सिंह जी और नवाब कपूर सिंह जी। दीवान दरबारा सिंह जी 1734 विच चोला त्याग गए, 1735 दिवस अप्रैल महीने नूं जकरिया खान ने अचानक सिखां नाल जो पहले सुलह की सी वो वादा तोड़ के और इन्नी सख्ती की कि जिथे कोई जिस तरह कल आप देखिया कि पिंडां दे शहरां दे चौकीदारां नूं, नंबरदारां नूं, चौधरियां नूं, पटवारियां नूं, कानून गोआं नूं, तहसीलदारां नूं, जिलेदारां नूं हदायतां कीतियां कि जिथे कोई सिख मिले उसनूं कतल करके उसका सिर ले आओ, 80 रुपए मिलणगे एक सिर दे, जो शायद अज दे 80,000 US डॉलर्स दे बराबर हो। सिख नूं ਜਿਉਂਦੇ ਫੜਾਉਣ ਦੇ ਵੀ 80 ਰੁਪਈਏ। ਸਿੱਖ ਕਿੱਥੇ ਰਹਿੰਦਾ ਹੈ ਕੋਈ ਉਸਦਾ ਪਤਾ ਦੇਣ ਦਾ 10 ਰੁਪਈਏ। ਉਸ ਨੂੰ ਫੜਾਉਣ ਵਿੱਚ ਸਹਾਈ ਹੋਣ ਦੇ 15 ਰੁਪਈਏ। ਔਰ ਜਿਹੜਾ ਵੀ ਕੋਈ ਸਿੱਖਾਂ ਦਾ ਕਾਰੋਬਾਰ ਲੁੱਟ ਲਵੇ ਉਸ ਨੂੰ ਕੋਈ ਪੁੱਛ ਗਿੱਛ ਨਹੀਂ ਹੋਏਗੀ। ਅਤੇ ਨਾਲ ਹੀ ਇਹ ਹੁਕਮ ਕੀਤਾ ਕਿ ਜਿਹੜਾ ਕੋਈ ਜਾਣਦਾ ਹੋਇਆ, ਕਿਸੇ ਨੂੰ ਪਤਾ ਹੋਵੇ ਕਿ ਸਿੱਖ ਕੋਈ ਕਿੱਥੇ ਰਹਿੰਦਾ ਹੈ ਅਤੇ ਉਹ ਹਕੂਮਤ ਨੂੰ ਨਾ ਦੱਸੇ, ਉਸ ਨੂੰ ਕਤਲ ਕਰ ਦਿੱਤਾ ਜਾਏਗਾ। ਸੋ ਹੁਣ ਹਰ ਕਿਸੇ ਨੇ ਆਪਣੀ ਚਮੜੀ ਬਚਾਉਣ ਲਈ, ਤਾਂ ਕਿ ਉਹ ਹਕੂਮਤ ਉਸ ਨੂੰ ਹੀ ਨਾ ਕਤਲ ਕਰ ਦੇਵੇ, ਹਰ ਕੋਈ ਜਿੱਥੇ ਕੋਈ ਸਿੱਖ ਇਸਤਰੀ ਪੁਰਸ਼ ਜਾਂ ਬੱਚਾ ਮਿਲਦਾ ਉਸਨੂੰ ਜਾਂ ਕਤਲ ਕਰਕੇ ਲਾਲਚ ਲਈ ਉਸਦਾ ਸਿਰ ਲੈ ਜਾਂਦੇ, ਜਾਂ ਫਿਰ ਜੋ ਪਿੰਡਾਂ ਵਿੱਚ ਕਰਮਚਾਰੀ ਸਨ ਸਰਕਾਰੀ, ਇਹਨਾਂ ਨੂੰ ਫੜਾ ਦਿੰਦੇ। ਇਹ ਪਹਿਲੀ ਵਾਰ ਹੋਇਆ ਸੀ ਹਿਸਟਰੀ ਵਿੱਚ ਕਿ ਸਿੱਖ ਹੋਣਾ ਦੋਸ਼ ਸੀ ਅਤੇ ਉਸਦੀ ਸਜ਼ਾ ਕਤਲ ਸੀ। ਦ ਫਸਟ ਟਾਈਮ ਇਨ ਇਟ ਹੈਪਨਡ ਇਨ ਦਾ ਹਿਊਮਨ ਹਿਸਟਰੀ ਦੈਟ ਟੂ ਬੀ ਅ ਸਿੱਖ ਵਾਜ਼ ਅ ਕ੍ਰਾਈਮ ਐਂਡ ਦ ਪਨਿਸ਼ਮੈਂਟ ਫਾਰ ਦੈਟ ਕ੍ਰਾਈਮ ਵਾਜ਼ ਡੈਥ। ਹੁਣ ਸਿੱਖਾਂ ਵਾਸਤੇ ਰਹਿਣ ਲਈ ਨਾ ਕੋਈ ਪਿੰਡ, ਨਾ ਸ਼ਹਿਰ, ਨਾ ਕੋਈ ਹੋਰ ਇਲਾਕਾ ਜਿੱਥੇ ਕਿ ਲਾਗੇ ਲੋਕ ਵੱਸਦੇ ਹੋਣ, ਉਹ ਰਹਿ ਗਿਆ, ਕਿਉਂਕਿ ਉਹਨਾਂ ਦੀ ਸੂਹ ਦਿੱਤੀ ਜਾਣੀ ਸੀ। ਔਰ ਭਾਵੇਂ ਕੋਈ ਇਸਤਰੀ ਹੁੰਦੀ, ਭਾਵੇਂ ਸਿੱਖ ਬੱਚਾ ਹੁੰਦਾ ਜਾਂ ਬਿਰਧ ਹੁੰਦਾ, ਉਹਨਾਂ ਨੂੰ ਬਿਨਾਂ ਕਿਸੇ ਲਿਹਾਜ਼ ਦੇ ਕਤਲ ਕਰ ਦਿੱਤਾ ਜਾਂਦਾ। ਇਸ ਲਈ ਸਿੱਖ ਆਪਣੇ ਸਾਰੇ ਪਰਿਵਾਰ ਲੈ ਕੇ ਜੰਗਲਾਂ ਵਿੱਚ, ਪਹਾੜਾਂ ਵਿੱਚ, ਮਾਲਵੇ ਦੇ ਸ਼ੰਭ ਔਰ ਰਾਜਸਥਾਨ ਦੇ ਰੇਤਲੇ ਇਲਾਕੇ 'ਚ ਚਲੇ ਗਏ। ਜਦੋਂ ਦੂਸਰਾ ਵੱਡਾ ਘੱਲੂਘਾਰਾ ਹੋਇਆ, ਜਿਸ ਵਿੱਚ 75-80 ਹਜ਼ਾਰ ਜੀ ਸਨ ਸਾਰੇ ਸਿੱਖ ਪਰਿਵਾਰਾਂ ਦੇ, ਜਿਨ੍ਹਾਂ ਵਿੱਚੋਂ ਤਕਰੀਬਨ 40 ਹਜ਼ਾਰ ਇੱਕ ਦਿਨ 'ਚ ਸ਼ਹੀਦ ਹੋ ਗਏ, ਉਹਨਾਂ ਵਿੱਚੋਂ 10 ਹਜ਼ਾਰ ਬੱਚੇ ਸਨ, ਛੋਟੇ ਛੋਟੇ ਮਾਸੂਮ। ਆਪਾਂ ਦੇਖੀ ਸੀ ਉਹ ਜਗ੍ਹਾ, ਪਿਛਲੀ ਬਰਸੀ ਤੋਂ ਬਾਅਦ ਗਏ ਸਾਂ ਅਤੇ ਆਪਾਂ ਦੇਖਿਆ ਸੀ ਕਿ ਇੱਕ ਉੱਚੀ ਸਾਰੀ ਜਗ੍ਹਾ ਸੀ ਜਿੱਥੇ ਗੁਰਦੁਆਰਾ ਸਾਹਿਬ ਬਣਿਆ, ਅਤੇ ਉਸਦੇ ਪਰਲੇ ਪਾਸੇ ਨੀਵੀਂ ਜਗ੍ਹਾ ਥੋੜ੍ਹੀ। ਇਸ ਉੱਚੀ ਸਾਰੀ ਜਗ੍ਹਾ ਵਿੱਚ ਘਾਹ ਸੀ ਉੱਚਾ ਉੱਚਾ, ਔਰ ਪਰਲੇ ਪਾਸੇ ਸਿੱਖ ਸਨ, ਸਿੰਘ ਲੜਦੇ ਮੁਗਲਾਂ ਨਾਲ, ਔਰ ਇੱਥੇ ਬੱਚਿਆਂ ਨੂੰ ਉਹਨਾਂ ਨੇ ਘਾਹ ਦੇ ਵਿੱਚ ਲਗਾ ਦਿੱਤਾ ਸੀ, ਔਰ ਉਹਨਾਂ ਨੂੰ ਕਿਸੇ ਨੇ ਸੂਹ ਜਾ ਦੱਸੀ, ਉਹਨਾਂ ਨੇ ਆ ਕੇ ਸਾਰੇ ਘਾਹ ਨੂੰ ਅੱਗ ਲਾ ਦਿੱਤੀ, ਔਰ 10 ਹਜ਼ਾਰ ਬੱਚੇ। ਸਾਡਾ ਮਤਲਬ ਕਿ ਇੰਨੀ ਬੇਕਿਰਕੀ ਕਿ ਆਮ ਆਦਮੀ ਇਸ ਤਰ੍ਹਾਂ ਦੇ ਕੰਮ ਕਰ ਨਹੀਂ ਸਕਦਾ। ਉਹਨਾਂ ਨੇ ਜੋ ਆਪਣੇ ਆਪ ਨੂੰ ਬਹੁਤ ਬਹਾਦਰ ਅਖਵਾਉਂਦੇ ਸਨ, ਬਹਾਦਰੀ ਦਾ ਮਤਲਬ ਟੂ ਬੀ ਕਰੂਅਲ ਹੁੰਦਾ ਸੀ, ਉਹਨਾਂ ਨੂੰ ਅੱਗੇ ਲਾਇਆ ਸੀ। ਹੁਣ ਅਜਿਹੇ ਸਮੇਂ ਵਿੱਚ ਕੀ ਹੁੰਦਾ ਹੈ ਇਹਨਾਂ ਦਿਨਾਂ ਵਿੱਚ ਕਿ ਜਿਹੜਾ ਸਿੱਖ ਫੜਿਆ ਜਾਂਦਾ ਹੈ ਉਸਨੂੰ ਬਹੁਤਿਆਂ ਨੂੰ ਚਰਖੜੀਆਂ 'ਤੇ ਚਾੜ ਕੇ ਸ਼ਹੀਦ ਕੀਤਾ ਜਾਂਦਾ ਹੈ। ਇਹ ਜਾਣ ਬੁੱਝ ਕੇ ਇੰਨੇ ਸਖਤ ਤਸੀਹੇ ਦਿੱਤੇ ਜਾਂਦੇ ਤਾਂ ਕਿ ਦੁਨੀਆ ਡਹਿਲ ਜਾਵੇ ਔਰ ਕੋਈ ਸਿੱਖ ਬਣਨ ਦੀ ਜ਼ਰੂਰਤ ਨਾ ਕਰ ਸਕੇ। ਕਹਾਣੀ ਸ਼ੁਰੂ ਹੋਈ ਸੀ ਕਿ ਨਵਾਬ ਕਪੂਰ ਸਿੰਘ ਨੇ ਅੰਮ੍ਰਿਤਸਰ ਸਾਹਿਬ ਡਿਕਲੇਅਰ ਕੀਤਾ ਕਿ ਹੁਣ ਸਾਰਾ ਪੰਜਾਬ ਹੀ ਅਸਾਂ ਲੈਣਾ ਹੈ, ਔਰ ਇਸ ਲਈ ਜ਼ਕਰੀਆ ਖਾਨ ਨੂੰ ਫਿਕਰ ਪੈ ਗਿਆ। ਉਸਨੇ ਹੁਕਮ ਦਿੱਤਾ, ਚਰਖੜੀਆਂ 'ਤੇ ਤਿੱਖੇ ਸੂਏ ਮੋਟੇ ਮੋਟੇ ਲੱਗੇ ਹੁੰਦੇ ਸਨ, ਚੌੜੀ ਚਰਖੜੀ ਹੁੰਦੀ ਸੀ, ਉਸ ਉੱਪਰ ਆਦਮੀ ਨੂੰ ਪਿੱਠ 'ਤੇ ਲਟਾ ਕੇ ਅਤੇ ਬੰਨਿਆ ਜਾਂਦਾ ਸੀ ਹੱਥ ਔਰ ਪੈਰ। ਔਰ ਉਸ ਚਰਖੜੀ ਦੇ ਸਾਹਮਣੇ ਇੱਕ ਹੋਰ ਚਰਖੜੀ ਰੱਖਦੇ ਸਨ ਅਤੇ ਉਸ ਆਦਮੀ ਵਾਲੀ ਚਰਖੜੀ ਨੂੰ ਘੁਮਾਉਂਦੇ ਸਨ ਅਤੇ ਉਸ ਆਦਮੀ ਦੇ ਹੇਠੋਂ ਲੱਕ ਵੀ ਉਹਨਾਂ ਸੂਇਆਂ ਨਾਲ ਸਾਰਾ ਹੱਡੀਆਂ ਔਰ ਮਾਸ ਅਲੱਗ ਹੋ ਜਾਂਦਾ ਸੀ, ਜੋੜ ਖੁੱਲ੍ਹ ਜਾਂਦੇ, ਔਰ ਸਾਹਮਣੇ ਪਾਸੇ ਜਿਹੜੀ ਚਰਖੜੀ ਹੁੰਦੀ ਸੀ ਉਹ ਅਗਲਾ ਪਾਸਾ ਉਡਾ ਦਿੰਦੀ ਸੀ। ਫਿਰ ਕਈਆਂ ਨੂੰ ਉਹਨਾਂ ਦੀ ਲੱਤਾਂ ਧਰਤੀ ਵਿੱਚ ਗੱਢ ਕੇ ਉੱਪਰਲਾ ਧੜ ਤੋਪ ਨਾਲ ਉਡਾ ਦੇਣਾ, ਔਰ ਬਹੁਤ ਸਾਰਿਆਂ ਨੂੰ, ਬੱਚਿਆਂ ਨੂੰ ਖਾਸ ਕਰਕੇ, ਲਾਹੌਰ ਦੇ ਚੌਰਾਹਿਆਂ ਵਿੱਚ ਉਹਨਾਂ ਦੇ ਮਾਵਾਂ ਦੇ ਸਾਹਮਣੇ, ਉਹ ਮੀਰ ਮੰਨੂ ਦੀ ਜੇਲ੍ਹ, ਉਹ ਹੋਰ ਸੀ ਕਹਾਣੀ, ਉਹ ਬਾਅਦ ਵਿੱਚ ਹੁੰਦੀ ਹੈ। ਇਹ ਲਾਹੌਰ ਦੇ ਚੁਰਾਹਿਆਂ ਵਿੱਚ ਉਹਨਾਂ ਮਾਵਾਂ ਦੇ ਅੱਖਾਂ ਦੇ ਸਾਹਮਣੇ ਬੱਚਿਆਂ ਨੂੰ ਛੁਰੀਆਂ ਮਾਰ ਕੇ, ਉਹਨਾਂ ਦੀਆਂ ਆਂਦਰਾਂ ਕੱਢ ਕੇ ਸੜਕਾਂ 'ਤੇ ਖਿਲਾਰਨੀਆਂ ਅਤੇ ਉਹਨਾਂ ਨੂੰ ਇਸ ਤਰ੍ਹਾਂ ਕਤਲ ਕਰਨਾ। ਉਹ ਸਾਰੀਆਂ ਯਾਦਗਾਰਾਂ ਲਾਹੌਰ ਵਿੱਚ ਬਣੀਆਂ ਹੋਈਆਂ ਹਨ। ਔਰ ਫਿਰ ਕਈਆਂ ਦੇ ਅੱਖਾਂ ਕੱਟ ਦੇਣੀਆਂ, ਕਈਆਂ ਨੂੰ ਘੋੜਿਆਂ ਦੇ ਪਿੱਛੇ ਬੰਨ ਕੇ ਅਤੇ ਘੋੜੇ ਬਹੁਤ ਤੇਜ਼ ਰਫਤਾਰ ਨਾਲ ਦੌੜਾਉਣੇ ਅਤੇ ਉਹਨਾਂ ਦਾ ਸਰੀਰ ਛਿਲ ਛਿਲ ਕੇ ਸਾਰਾ ਹੱਡੀਆਂ ਮਾਸ ਸਭ ਕੁਛ ਬੋਟੀ ਬੋਟੀ ਹੋ ਜਾਣਾ। ਕਈਆਂ ਦਾ ਇੱਕ ਪੈਰ ਹਾਥੀ ਦੀ ਇੱਕ ਲੱਤ ਨਾਲ ਬੰਨਣਾ, ਜਿਸ ਹਾਥੀ ਦਾ ਮੂੰਹ ਇੱਕ ਪਾਸੇ ਹੁੰਦਾ ਸੀ, ਦੂਸਰਾ ਪੈਰ ਉਸ ਆਦਮੀ ਦਾ ਦੂਸਰੇ ਹਾਥੀ ਦੀ ਲੱਤ ਨਾਲ ਬੰਨਣਾ, ਜਿਸ ਹਾਥੀ ਦਾ ਮੂੰਹ ਉਸਦੇ ਪਹਿਲੇ ਹਾਥੀ ਦੇ ਅਪੋਜ਼ਿਟ ਡਾਇਰੈਕਸ਼ਨ ਵਿੱਚ ਹੁੰਦਾ, ਫਿਰ ਦੋਹਾਂ ਹਾਥੀਆਂ ਨੂੰ ਤੋਰਿਆ ਜਾਂਦਾ ਅਤੇ ਉਸ ਆਦਮੀ ਨੂੰ ਚੀਰ ਦਿੱਤਾ ਜਾਂਦਾ। ਬਹੁਤ ਸਾਰਿਆਂ ਨੂੰ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਦਰੱਖਤਾਂ ਨਾਲ ਟੰਗ ਦਿੱਤੀਆਂ ਜਾਂਦੀਆਂ ਜਿੱਥੇ ਆਮ ਜਨਤਾ ਲੰਘਦੀ ਸੀ, ਤਾਂ ਕਿ ਕੋਈ ਸਿੱਖ ਹੋਣ ਦਾ ਹੀਆ ਨਾ ਕਰ ਸਕੇ। ਇਹਨਾਂ ਦਿਨਾਂ ਵਿੱਚ ਇਹ ਸਭ ਕੁਛ, ਇਹ ਜੋ ਅਕਾਊਂਟ ਹੈ, ਇਹ ਸ਼੍ਰੀ ਹਰੀ ਰਾਮ ਗੁਪਤਾ ਜੀ ਨੇ ਲਿਖਿਆ ਹੈ, ਜੋ ਕਿ ਉਹਨਾਂ ਕੋਲ ਫਸਟ ਹੈਂਡ ਇਨਫੋਰਮੇਸ਼ਨ ਸੀ ਅਤੇ ਬਹੁਤ ਐਕੂਰੇਟ ਅਕਾਊਂਟ ਉਹਨਾਂ ਨੇ ਲਿਖਿਆ ਇਨ ਦਾ ਬੁੱਕ ਹਿਸਟਰੀ ਆਫ ਦਾ ਸਿੱਖਸ। ਬਾਕੀ ਕੱਲ੍ਹ ਨੂੰ ਵਿਚਾਰਾਂਗੇ ਕਿ ਹੁਣ ਸਿੱਖ ਕੀ ਕਰਦੇ ਹਨ, ਕਿ ਉਹਨਾਂ, ਕਿਉਂਕਿ ਜਿੱਥੇ ਵੀ ਹਨ ਉਹ ਜੰਗਲਾਂ ਵਿੱਚ, ਪਹਾੜਾਂ ਵਿੱਚ, ਉੱਥੇ ਵੀ ਕੋਈ ਨਾ ਕੋਈ ਬੰਦਾ ਤਾਂ ਆ ਹੀ ਜਾਂਦਾ ਹੈ, ਕਿਸੇ ਨੂੰ ਸੂਹ ਲੱਗ ਜਾਂਦੀ ਹੈ। ਹੁਣ ਸਿੱਖ ਉਸ ਤੋਂ ਬਚਣ ਲਈ ਕੀ ਕਰਦੇ ਹਨ? ਨਵਾਬ ਕਪੂਰ ਸਿੰਘ ਜੀ ਦੇ ਅਗਵਾਈ ਵਿੱਚ, ਉਹ ਆਪਾਂ ਕੱਲ੍ਹ ਨੂੰ ਦੇਖਾਂਗੇ। ਆਪਾਂ ਜੋ ਆਪਣੀ ਹਿਸਟਰੀ ਦੇ ਦਰਸ਼ਨ ਕਰ ਰਹੇ ਹਾਂ, ਇਹ ਸਮੇਂ ਬਹੁਤ ਕਰੜੇ ਹਨ। ਨਵਾਬ ਕਪੂਰ ਸਿੰਘ ਜੀ ਇਸ ਵੇਲੇ ਇਕੱਲੇ ਜਥੇਦਾਰ ਹਨ, ਜਿਨ੍ਹਾਂ ਦੇ ਸਿਰ 'ਤੇ ਇਹ ਐਡੀ ਵੱਡੀ ਜ਼ਿੰਮੇਵਾਰੀ ਕਿ ਪਹਿਲੀ ਵਾਰ ਮਨੁੱਖਤਾ ਦੀ ਹਿਸਟਰੀ ਵਿੱਚ ਹੋਇਆ ਕਿ ਸਿੱਖ ਧਰਮ, ਸਿੱਖ ਹੋਣਾ ਐਡਾ ਵੱਡਾ ਜ਼ੁਰਮ ਹਕੂਮਤ ਨੇ ਕਰਾਰ ਦਿੱਤਾ ਕਿ ਸਿੱਖ ਹੋਣ ਦੀ ਸਜ਼ਾ ਸੀ मौत। और भावें कोई बुजुर्ग है, जब बीबा है, जब बच्चा है, कोई मतलब नहीं सी उन्होंने। सारे पंजाब विच फौज दे फिर तू दस्ते फिर दे रात दिने, और पिंड पिंड शहर शहर विच सारे सारेनू इतला सी कि किसी नू ही पता होए कि कोई सिख कित्थे रहिंदा है, तो दसना है उसका इनाम मिलेगा। जे कोई ना दसेगा तो उसनू कत्ल कर दिता जाए। इन्ने सख्त लोग अपनी जान बचाउन वास्ते ना चाहते हुए भी जिथे भी कोई सिख दिसता जां पता लगता उसनू फड़ाउंदे ते नाम लेंदे। नवाब कपूर सिंह जी होरां ने सरदार जस्सा सिंह आलूवालिया जे हौली उम्र दे हन 19-20 साल दे, भाई कपूर सिंह जी ने सारे सिख जगत नू सुनेहा पहुँचाया कि सारे पहाड़ां विच, जंगलां विच, राजस्थान विच आपो अपने परिवार लेके निकल आओ। और हकूमत दा हुक्म सी कि जे कोई सिखां नू खान पीन दी मदद करना, ते एक पासे जे कोई उन्हां नू कोई चीज़ वेचदा भी है तो उसनू, जे मुसलमान है तो उसनू कैद कर लिया जाएगा, जे हिंदू है तो उसनू जां सज़ा मौत दी सज़ा जां उसनू फिर जबरदस्ती मुसलमान बनाया जाए। इन्ने करड़े समयां विच भाई कपूर सिंह जी होरां की कीता कि खालसे दी चढ़दी कला रखन लई उन्होंने नवें बोल इजाद कीते, क्योंकि अत करड़ाई दा समां सी। दिन वेले खड्डां विच जल्लां विच छुपे रहना, ते रात नूं बाहर आके कुछ वो दरख्तां दे जो आपां नूं लगदा है कि शायद किसी ने वधा चढ़ा के गल्लां लिखियां होईयां। वधा चढ़ा के नहीं जी, अखीं देखियां जिन्हां दीआं हन, जिन्हां दे वेले होईयां। ये श्री हरि राम गुप्ता जी बहुत ही पढ़े लिखे और सियाने सन, इन्होंने बहुत खोज करके और आप सारा प्रूफ लेके फिर लिखी सी हिस्ट्री ऑफ द सिक्स, जिदे विचो लिख दे के फिर नवाब कपूर सिंह जी नवी बोली नवे बोल खालसे नूं दिंदे। उसदे दो कारण सन, एक ते खालसा चढ़दियां कला च रखना सी, और दूसरा इन्हां बोलां दा दुश्मन नूं, क्योंकि चार चफेरे सूईए फिरदे सन, दुनिया आम लोग ही सूईए सन, गौरमेंट ने ते की सूईए सारी दुनिया ही उदों, क्योंकि हुक्म सी। दूसरा कारण सी कि इस बोली दा किसी होर नूं पता नहीं लग सकदा सी कि की गलबात हो रही। जिस तरह अजकल सारियां गौरमेंटां साइबर जां कोड वर्ड्स वरतदियां, CID करन विच कोड वर्ड्स, फिर भाई कान सिंह जी होरां ने नवें बोल जो अज भी कई बोल दो सदियां बाद भी आपां बोल रहे हैं, ये शुरू उदों तो भाई कान सिंह जी होर तो है। आप कुछ बोल अज देखते हैं। इकले सिंह ਉਹਨਾਂ ਹੁਕਮ ਕੀਤਾ ਕਿ ਇਕੱਲਾ ਸਿੰਘ ਜਦੋਂ ਹੋਵੇ ਉਸਨੂੰ ਕਹਿਣਾ ਹੈ 1.25 ਲੱਖ। ਇਹ ਸਾਰੇ ਬੋਲ ਇਸ ਸਮੇਂ ਤੋਂ ਸ਼ੁਰੂ ਹੁੰਦੇ 1735 ਤੋਂ ਬਾਅਦ, 1736-37 ਵਿੱਚ। ਔਰ ਜੰਗ ਕਰਨਾ, ਹੋਲਾ ਖੇਡਣਾ, ਹੈਰਾਨਗੀ ਦੀ ਗੱਲ ਹੈ ਜੀ ਕਿ ਇਹੋ ਜਿਹੇ ਸਮਿਆਂ ਵਿੱਚ ਮਸ਼ਕਰੀਆਂ ਕੀਤੀਆਂ ਹਨ। ਮਸ਼ਕਰੀਆਂ, ਹੋਲਾ ਖੇਡਣਾ, ਜੰਗ ਕਰਨਾ, ਹੋਲਾ ਖੇਡਣਾ, ਡਰ ਨਹੀਂ ਹੈ ਕਿਤੇ। ਇੰਨੀ ਬੋਲ, ਇੰਨੀ ਚੜ੍ਹਦੀ ਕਲਾ ਵਾਲੇ ਜੰਗ ਖਾਲਸੇ ਦੇ ਤੁਰੇ ਜਾਣ ਦਾ ਠਹਿਰਨਾ, ਉਸਨੂੰ ਉਸਦਾ ਨਾਮ ਰੱਖਿਆ ਥੰਮਣਾ, ਬੰਦੂਕ ਦਾ ਨਾਮ ਰਾਮ ਜੰਗਾ, ਤਲਵਾਰ ਦਾ ਨਾਮ ਸ੍ਰੀ ਸਾਹਿਬ। ਪਹਿਲਾਂ ਨਹੀਂ ਸੀ, ਇਹ ਹੁਣ ਸ਼ੁਰੂ ਹੁੰਦੇ ਹਨ ਇਹ ਨਾਂ ਜੋ ਅੱਜ ਵੀ ਆਪਾਂ ਵਰਤ ਰਹੇ। ਦੋ ਤਾਰਾ ਜਾਂ ਖੰਡਾ, ਉਸਦਾ ਨਵਾਂ ਨਾਂ ਤੇਗਾ। ਅਹਿਮਦ ਸ਼ਾਹ ਅਬਦਾਲੀ ਕਾਬਲ ਦਾ ਸੀ। ਅਹਿਮਦ ਸ਼ਾਹ ਅਬਦਾਲੀ ਨੂੰ ਕਹਿਣਾ ਕਾਬਲੀ ਕੁੱਤਾ। ਖਾਨ ਬਹਾਦਰ ਜ਼ਕਰੀਆ ਖਾਨ, ਇਸ ਨੂੰ ਸਾਰੇ ਹਿੰਦੁਸਤਾਨ ਵਿੱਚ ਖਾਨ ਬਹਾਦਰ ਆਖਦੇ ਸਨ। ਇਹ ਸਭ ਤੋਂ ਬਹਾਦਰ ਗਿਣਿਆ ਜਾਂਦਾ ਸੀ। ਬਹਾਦਰੀ ਦਾ ਮਤਲਬ ਜ਼ਾਲਮਪੁਣਾ ਹੁੰਦਾ ਸੀ। ਔਰ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਖਾਲਸਾ ਆਖਦਾ ਸੀ ਖਾਨੂ। ਮੁਨੀਨਦੀਨ ਮੰਨੂ, ਦੁਸ਼ਮਣ ਦੇ ਘੇਰੇ ਵਿੱਚ ਆਏ ਹੋਏ ਸਿੰਘ ਦਾ ਘੇਰੇ ਵਿੱਚੋਂ ਨਿਕਲ ਜਾਣਾ, ਉਸਦਾ ਨਾਂ ਹਰਨ ਹੋ ਜਾਣਾ। ਨਿਰਾਸ਼ਤਾ ਟੈਂਦੀਆਂ ਕਲਾਂ, ਉੱਚੀ ਹਿੰਮਤ ਚੜ੍ਹਦੀਆਂ ਕਲਾਂ, ਸ਼ਸਤਰਬੰਦ ਹੋਣਾ ਤਿਆਰ ਬਰ ਤਿਆਰ, ਹਮਲਾ ਕਰਨਾ, ਚੜ੍ਹਾਈ ਕਰਨੀ, ਜਾਸੂਸ ਜਾਂ ਸੂਈਆ ਟਾਂਗੂ ਜਿਹੜਾ ਲੱਤਾਂ ਚਲਾਉਂਦਾ ਰਹਿੰਦਾ, ਤੁਰਿਆ ਫਿਰਦਾ ਹੈ। ਮਲਮ ਮਲਮ ਫੱਟ ਜਦੋਂ ਲੱਗਦੇ, ਮਲਮ ਦਾ ਨਾਂ ਜੀਵਨ ਬੂਟੀ। ਕੁਹਾੜੀ ਸਫਾ ਜੰਗ, ਪੰਥ ਦੀ ਵਿਚਾਰ ਜਾਂ ਪੰਥ ਦਾ ਫੈਸਲਾ ਗੁਰਮਤਾ। ਇੱਕ ਇਕੱਲੇ ਸਿੰਘ ਨੂੰ ਕਹਿਣਾ ਫੌਜ, ਜ਼ਿਆਦਾ ਸਿੰਘ ਹੋਣਾ ਅਤੇ ਫੌਜਾਂ ਫੌਜਾਂ, ਇੱਕ ਸਿੰਘ ਫੌਜ, ਜ਼ਿਆਦਾ ਸਿੰਘ ਹੋਣ ਅਤੇ ਫੌਜਾਂ। ਕਾਠੀ, ਘੋੜੇ ਦੀ ਕਾਠੀ, ਪਾਲਕਾ, ਰਾਤ ਦਿਨ ਕਾਠੀਆਂ 'ਤੇ ਰਹਿੰਦੇ ਹਨ। ਔਰ ਕਿਸ ਤਰ੍ਹਾਂ ਦੇ ਬੋਲ, ਪਾਲਕੀ 'ਤੇ ਬੈਠੇ, ਪਾਲਕੀ 'ਚ ਬੈਠੇ, ਇਹੋ ਜਿਹੀ ਚੜ੍ਹਦੀ ਕਲਾ। ਸੋਚ ਨਹੀਂ ਸਕਦਾ ਆਦਮੀ ਕਿ ਉਹਨਾਂ ਹਾਲਤਾਂ ਵਿੱਚ ਸੁਰਤੀ ਇੰਨੀ ਉੱਚੀ ਰੱਖੀ ਜਾ ਸਕਦੀ ਸੀ। ਇਹ ਸਨ ਜੰਗ ਦੇ ਬੋਲ। ਫਿਰ ਜੋ ਖਾਣ ਪੀਣ ਦੇ, ਆਪਾਂ ਸਮਝਦੇ ਜੀ ਕਿ ਪੱਤੇ ਕਿੱਥੇ ਖਾਣੇ ਪੈਂਦੇ ਹੋਣੇ, ਉਸ ਤਰ੍ਹਾਂ ਵਧਾ ਚੜ੍ਹ। ਇਹਨਾਂ ਬੋਲਾਂ ਤੋਂ ਸਾਫ਼ ਪਤਾ ਲੱਗਦਾ, ਹਾਂਜੀ, ਰਿੱਧਾ ਹੋਇਆ ਪੱਤਿਆਂ, ਰਿੱਧੇ ਹੋਏ ਦਰਖਤਾਂ ਦੇ ਪੱਤੇ ਸਭ 'ਚ ਪਲਾਓ। ਜੇ ਖਾਧੇ ਨਾ ਹੁੰਦੇ ਤਾਂ ਨਾ ਕਿਸ ਤਰ੍ਹਾਂ ਰੱਖਿਆ ਜਾ ਸਕਦਾ ਸੀ। ਦਰਖਤਾਂ ਦੇ ਪੱਤੇ ਸਭ 'ਚ ਪਲਾਓ। ਮਕਈ ਦੇ ਫੁੱਲੇ ਚਾਂਦਨੀ ਪਲਾਓ, ਖਿਚੜੀ ਖਿਚੜ ਪਲਾਓ, ਪੁੱਜੇ ਹੋਏ ਦਾਣੇ ਖੁਸ਼ਕ ਪਲਾਓ, ਕਣਕ ਦੇ ਕੱਚੇ ਦਾਣੇ ਸੌਗੀ। ਅਮੇਜ਼ਿੰਗ, ਜਸਟ ਅਮੇਜ਼ਿੰਗ। ਸੌਗੀ ਪੁੱਜੇ ਹੋਏ ਛੋਲੇ ਬਦਾਮ ਗੁੜ ਸੂਬੇਦਾਰ ਸ਼ੱਕਰ ਸ਼ੱਕਰ ਸਿਰ ਖਿੰਡੀ ਲੂਣ ਸਰਬਰਸ ਘਿਓ ਪੰਜਵਾਂ ਮਿਰਚਾਂ ਲੜਾਕੀਆਂ ਜੰਡ ਦੀਆਂ ਫਲੀਆਂ ਜੰਡ ਦੀਆਂ ਦਰਖਤਾਂ ਦੇ ਦੇਖੋ ਜੋ ਦਰਖਤ ਜੰਡ ਦੀਆਂ ਫਲੀਆਂ ਜਲੇਬੀਆਂ ਜਲੇਬੀਆਂ ਹਾਂਜੀ ਜਲੇਬੀਆਂ ਮਿਲਦੀਆਂ ਕਿਸ ਤਰ੍ਹਾਂ ਇਹ ਸੁਰਤ ਟਾਈਮ ਦੀਆਂ ਗੱਲਾਂ 'ਚ ਹੋ ਸਕਦੀ ਐਸ ਇਨ ਦੋਜ ਟਾਈਮਸ ਹਾਂਜੀ ਹੋਲਾਂ ਜੋ ਛੋਲਿਆਂ ਦੀਆਂ ਹੋਲਾਂ ਕਿੱਥੇ ਤੁਰਦੇ ਫਿਰਦੇ ਖੇਤਾਂ ਵਿੱਚੋਂ ਲੈ ਆਉਣੇ ਅਤੇ ਛੋਲਿਆਂ ਦੀਆਂ ਹੋਲਾਂ ਲਾਚੀ ਦਾਣਾ ਘੁੰਗਣੀਆਂ ਬੂੰਦੀ ਬੂੰਦੀ ਵੇਲਾਂ ਦੇ ਪੱਤਰ ਵੇਲਾਂ ਦੇ ਪੱਤਰ ਤੋੜ ਕੇ ਜਿਹੜੀਆਂ ਵੇਲਾਂ ਜੰਗਲਾਂ 'ਚ ਹੁੰਦੀਆਂ ਉਹਨਾਂ ਦਾ ਨਾਮ ਪਰੀਆਂ ਪਰੀਆਂ ਮੂਲੀਆਂ ਗਾਜਰਾਂ ਗੋਬਿੰਦੀਆਂ ਕਰੀਰ ਦੇ ਫਲ ਕਰੀਰ ਕੰਡਿਆਂ ਵਾਲਾ ਦਰਖਤ ਉਦੋਂ ਹੁੰਦੇ ਸੀ ਬਹੁਤ ਅਤੇ ਉਹ ਛੋਟੇ ਛੋਟੀਆਂ ਜਿਹੀਆਂ ਹੁੰਦੀਆਂ ਸੀ ਕਰੀਰ ਦੇ ਫਲ ਅੰਗੂਰ ਭੁੱਖੇ ਰਹਿਣਾ ਕੜਾਕੇ ਕੱਟਣਾ ਪੀਲਾਂ ਬਦਾਨਾ ਇਹ ਸਾਰੇ ਖਾਣ ਪੀਣ ਆਪਾਂ ਦੇਖ ਸਕਦੇ ਹਾਂ ਕਿ ਕੀ ਸ਼ਕਨ ਨੂੰ ਸੀ ਉਦੋਂ ਐਵਰੀਥਿੰਗ ਇਜ਼ ਕਲੀਅਰ ਪਿਆਜ ਰੂਪਾ ਪ੍ਰਸ਼ਾਦ ਦੇਗਾਂ ਦਾ ਖਾਲੀ ਰਹਿਣਾ ਦੇਗਾਂ ਦਾ ਖਾਲੀ ਰਹਿਣਾ ਕੁਛ ਖਾਣ ਪੀਣ ਨੂੰ ਬਣਾਉਣ ਨੂੰ ਨਹੀਂ ਦੇਗਾਂ ਮਸਤਾਨੀਆਂ ਹੋ ਗਈ ਲੰਗਰ ਵਿੱਚ ਰਸਦ ਮੁੱਕ ਜਾਣੀ ਲੰਗਰ ਮਸਤਾਨਾ ਹੋ ਗਿਆ ਦੁੱਧ ਸਮੁੰਦਰ ਆਪਾਂ ਅੱਜ ਵੀ ਨਿਹੰਗ ਸਿੰਘ ਬਹੁਤ ਬੋਲੇ ਅੱਜ ਵੀ ਉਹ ਵਰਤਦੇ ਹਨ ਸਬੂਤੇ ਮਾਂ ਦੀ ਦਾਲ ਸੁਰਮਈ ਦਾਲ ਚੱਪਾ ਰੋਟੀ ਫੱਟੜ ਪ੍ਰਸ਼ਾਦਾ ਮਜ਼ਾਕ ਕੀਤਾ ਮਤਲਬ ਉਸ ਸਮੇਂ ਇੰਨੀ ਮੁਸ਼ਕਲ ਨੂੰ ਮਜ਼ਾਕ ਕੀਤਾ ਮੁਸੀਬਤ ਨੂੰ ਮਜ਼ਾਕ ਕੀਤਾ ਚੱਪਾ ਪ੍ਰਸ਼ਾਦਾ ਫੱਟੜ ਪ੍ਰਸ਼ਾਦਾ ਚੱਪਾ ਰੋਟੀ ਰੋਟੀ ਪ੍ਰਸ਼ਾਦਾ ਇੱਥੋਂ ਸ਼ੁਰੂ ਹੋਇਆ ਸੀ ਪ੍ਰਸ਼ਾਦ ਰੋਟੀ ਨੂੰ ਪ੍ਰਸ਼ਾਦ ਰੋਟੀ ਪ੍ਰਸ਼ਾਦਾ ਚੱਪਾ ਰੋਟੀ ਫੱਟੜ ਪ੍ਰਸ਼ਾਦਾ ਪਾਣੀ ਪਰਸਾ ਬਾਕੀ ਕੁਛ ਜੋ ਨਾ ਉਹ ਆਪਾਂ ਕੱਲ੍ਹ ਨੂੰ ਦੇਖਣ ਜੋ ਸੱਤ ਦੇ ਕਰੜੇ ਸਮੇਂ ਵਿੱਚ ਨਵਾਬ ਕਪੂਰ ਸਿੰਘ ਜੀ ਨੇ ਖਾਲਸੇ ਨੂੰ ਸੇਧ ਦਿੱਤੀ ਅਗਵਾਈ ਕੀਤੀ ਕੱਲ੍ਹ ਆਪਾਂ ਦੇਖਿਆ ਸੀ ਕਿ ਜੰਗ ਬਾਰੇ ਸਾਰੇ ਬੋਲ ਬਦਲੇ ਗਏ ਖਾਣ ਪੀਣ ਬਾਰੇ ਬੋਲ ਬਦਲੇ ਗਏ ਔਰ ਇਹਨਾਂ ਬੋਲਾਂ ਤੋਂ ਕੋਈ ਹਿਸਾਬ ਨਹੀਂ ਲਾ ਸਕਦਾ ਸੀ ਕਿ ਕੀ ਮਤਲਬ ਹੈ ਸੋ ਲੋਕ ਚਾਰ ਚੁਫੇਰੇ ਭਾਵੇਂ ਕੋਈ ਲੰਘ ਵੀ ਜਾਂਦਾ ਕੋਲੋਂ ਦੀ ਉਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ ਸੀ ਫਿਰ ਜੋ ਹੋਰ ਆਮ ਵਰਤੋਂ ਦੇ ਨਾਮ ਲੋਈ ਨੂੰ ਦੁਸ਼ਾਲਾ ਅੱਜ ਵੀ ਆਪਾਂ ਕਈ ਨਾਂ ਅਜੇ ਵੀ ਵਰਤੇ ਜਾਂਦੇ ਹਨ ਜੁੱਤੀ ਨੂੰ ਘੋੜੀ ਝੁੱਗੀ ਝੁੱਗੀ ਸ਼ੀਸ਼ ਮਹਿਲ ਜਸਟ ਲੁੱਕ ਐਟ ਦ ਸਟੇਟ ਆਫ ਦੇਅਰ ਬੀਇੰਗਸ ਹਾਂਜੀ ਕਿਸ ਤਰ੍ਹਾਂ ਦੀ ਚੜ੍ਹਦੀ ਕਲਾ ਹਾਂਜੀ ਚੜ੍ਹਦੀ ਕਲਾ ਸ਼ੀਸ਼ ਮਹਿਲ ਘਾਹ ਖੋਦਣਾ ਘੋੜਿਆਂ ਲਈ ਨਾ ਬਾਜ ਦਾ ਸ਼ਿਕਾਰ ਕਰਨਾ ਚੱਕੀ ਪੀਣੀ ਫਿਰਕੀ ਦੀ ਸਵਾਰੀ ਉਦੋਂ ਜੰਗਲਾਂ ਵਿੱਚ ਫਿਰ ਕਿਉਂਕਿ ਬਾਹਰੋਂ ਨਹੀਂ ਕੋਈ ਵੀ ਦਿੰਦਾ ਸੀ ਡਰਦਾ ਕੋਈ ਵਸਤੂ ਇਸ ਲਈ ਆਪ ਹੀ ਦਾਣੇ ਕਿਤੋਂ ਲਿਆ ਕੇ ਚੱਕੀ ਨਾਲ ਪੀਣੀ ਫਲਾਈ ਦੀ ਦਾਤਨ ਕਰਨੀ ਲਾਚੀ ਖਾਣੀ ਕਿੱਕਰ ਦੀ ਦਾਤਨ ਸਦਾ ਗੁਲਾਬ ਕੁੱਤਾ ਕੁਤਬਦੀਨ ਮੁਕਾਮ ਛਾਉਣੀ ਰੁਪਏ ਛਿੱਲੜ ਜੇ ਬਹੁਤ ਅਸੀਂ ਜਦੋਂ ਛੋਟੇ ਹੁੰਦੇ ਸਾਂ ਛਿੱਲੜ ਲਫ਼ਜ਼ ਬਹੁਤ ਪਾਪੂਲਰ ਸੀ ਹਾਂਜੀ ਰੁਪਇਆ ਕੋਈ ਨਹੀਂ ਕਹਿੰਦਾ ਹੁੰਦਾ ਸੀ ਛਿੱਲੜ ਦਿਸ ਇਜ਼ ਦਾ ਕੌਨਸ਼ੀਅਸਨੈਸ ਛਿੱਲੜ ਮਾਇਆ ਨੂੰ ਜਿਸ ਦੇ ਮਗਰ ਅੱਜ ਦੁਨੀਆ ਕਮਲੀ ਹੋ ਗਈ ਉਦੋਂ ਮਾਇਆ ਇੰਨੀ ਹੈ ਵੀ ਨਹੀਂ ਸੀ ਫਿਰ ਵੀ ਇਹਨੂੰ ਛਿੱਲੜ ਸਮਝਿਆ ਜਾਂਦਾ ਸੀ ਮਾਇਆ ਦਾ ਨਾਂ ਰੱਖਿਆ ਡਾਇਨ ਡੰਡ ਲਾਉਣਾ ਜੋ ਅੱਜ ਵੀ ਵਰਤਿਆ ਜਾਂਦਾ ਹੈ ਤਨਖਾਹ ਲਾਉਣਾ ਘਾਹ ਉੱਪਰ ਸੌਣਾ ਮਖਮਲੀ ਵਿਛਾਉਣਾ ਜੰਗਲ ਰਾਮ ਰਾਮ ਥੋੜ੍ਹੀ ਚੀਜ਼ ਸਵਾਈ ਅੱਜ ਵੀ ਆਪਾਂ ਆਖਦੇ ਹਾਂ ਲੰਗਰ ਛਕਣ ਲੱਗੇ ਹਾਂ ਸਵਾਇਆ ਇਹ ਬੋਲੇ ਸਭ ਉਦੋਂ ਦੇ ਦੀਵਾ ਉਜਾਗਰ ਸਿੰਘ ਰਜਾਈ ਅਫਲਾਤੂਨੀ ਘਰ ਬੁੰਗਾ ਸੋਟਾ ਸੋਟੇ ਦਾ ਨਾਂ ਰੱਖਿਆ ਅਕਲਦਾਨ ਚਿੱਠੀ ਜੋ ਅੱਜ ਵੀ ਆਪਾਂ ਮਹਾਰਾਜ ਜੀ ਅੱਗੇ ਜਿਸ ਨੂੰ ਆਖਦੇ ਹਾਂ ਚਿੱਠੀ ਪਾਉਣੀ ਚਿੱਠੀ ਦਾ ਨਾਂ ਰੱਖਿਆ ਅਰਦਾਸ ਪਾਣੀ ਇੰਦਰ ਸਿੰਘ ਕਿਸੇ ਨੂੰ ਮਾਰ ਦੇਣਾ ਪਾਰ ਬੁਲਾਉਣਾ ਜੀ ਇਹੋ ਜਿਹਾ ਔਰ ਬਾਕੀ ਸਿੰਘਾਂ ਦੇ ਨਾਂ ਜਿਨ੍ਹਾਂ ਸਿੰਘਾਂ ਦੇ ਨਾਂ ਬਦਲੇ ਕਿ ਸਿੰਘ ਦਾ ਨਾਂ ਤੋਤਾ ਸਿੰਘ ਸੀ ਉਸ ਦਾ ਨਾਂ ਰੱਖਿਆ ਬਾਜ ਸਿੰਘ ਕਿਸੇ ਦਾ ਨਾਂ ਭਿਖਾਰੀ ਸਿੰਘ ਸੀ ਉਸ ਦਾ ਨਾਂ ਰੱਖਿਆ ਦਿੱਲੀ ਤੋੜ ਸਿੰਘ ਫਕੀਰ ਸਿੰਘ ਦਾ ਨਾਂ ਬਦਲ ਕੇ ਅਮੀਰ ਸਿੰਘ ਨਿੱਕਾ ਸਿੰਘ ਦਾ ਨਾਂ ਬਦਲ ਕੇ ਸੁਮੇਰ ਆਖਦੇ ਸਭ ਤੋਂ ਉੱਚਾ ਪਰਬਤ ਸੁਮੇਰ ਸਿੰਘ ਭੋਲਾ ਸਿੰਘ ਦਾ ਨਾਂ ਚਤਰ ਸਿੰਘ ਗਰੀਬ ਸਿੰਘ ਦਾ ਨਾਂ ਧਰਤੀ ਧਕੇਲ ਸਿੰਘ ਇੰਨਾ ਅਮੀਰ ਅਤੇ ਕਈ ਵਾਰ ਜੰਗਾਂ ਵਿੱਚ ਕਿਸੇ ਦੀ ਲੱਤ ਕੱਟੀ ਜਾਣੀ ਅਤੇ ਉਸ ਬਾਂਹ ਕੱਟੀ ਜਾਣੀ ਅਤੇ ਉਸ ਦਾ ਨਾਂ ਰੱਖਿਆ ਲੱਖ ਬਾਹਾਂ ਸਿੰਘ ਕਿਸੇ ਦੀਆਂ ਦੋਵੇਂ ਅੱਖਾਂ 'ਚ ਜਾਂਦੀਆਂ ਰਹੀਆਂ ਅਤੇ ਉਸ ਦਾ ਨਾਂ ਸੂਰਮਾ ਸਿੰਘ ਕਿਸੇ ਦੀ ਲੱਤ ਜੰਗ ਵਿੱਚ ਕੱਟੀ ਗਈ ਉਸ ਦਾ ਨਾਂ ਸੁਚਾਲਾ ਸਿੰਘ ਇੱਕ ਅੱਖ ਵਾਲੇ ਦਾ ਨਾਂ ਸੌ ਨੇਤਰਾ ਸਿੰਘ ਬੋਲਾ ਜਿਹੜਾ ਕੋਈ ਬੋਲਾ ਸੀ ਉਸ ਦਾ ਨਾਂ ਚੁਬਾਰੇ ਚੜਿਆ ਯੁੱਧ ਵਿੱਚ ਆਪਾਂ ਵਾਰਨਾ ਸ਼ਹੀਦ ਹੋਣਾ ਇਹ ਨਵਾਬ ਕਪੂਰ ਸਿੰਘ ਜੀ ਨੇ ਉਸ ਵੇਲੇ 235 ਬੋਲੇ ਖਾਲਸੇ ਨੂੰ ਦਿੱਤੇ। ਬਾਅਦ ਵਿੱਚ ਵੱਧਦੇ ਵੱਧਦੇ 900 ਤੱਕ ਪਹੁੰਚ ਗਏ ਜੀ। ਇਹਨਾਂ ਦਿਨਾਂ ਵਿੱਚ ਜਦੋਂ ਕਿ ਜੰਗਲਾਂ ਪਹਾੜਾਂ ਚੱਲਾਂ ਖੱਡਾਂ ਵਿੱਚ ਦਿਨ ਵੇਲੇ ਖਾਲਸੇ ਨੂੰ ਰਹਿਣਾ ਪੈਂਦਾ ਸੀ, ਇਹਨਾਂ ਦਿਨਾਂ ਵਿੱਚ ਨਵਾਬ ਕਪੂਰ ਸਿੰਘ ਨੇ ਕੀ ਕੀਤਾ? ਖਾਲਸੇ ਦੀ ਚੜ੍ਹਦੀ ਕਲਾ ਦਾ ਸਬੂਤ ਔਰ ਲਾਹੌਰ ਦੇ ਹਾਕਮਾਂ, ਜੋ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਹਾਕਮਾਂ ਨੂੰ ਸੁਣਿਆ ਕਿ ਇੱਕ ਦਿਨ 20 ਘੋੜ ਸਵਾਰ ਨਾਲ ਲੈ ਕੇ ਨਵਾਬ ਕਪੂਰ ਸਿੰਘ ਜੀ ਰਾਤਾਂ ਨੂੰ ਚੱਲਦੇ ਲਾਹੌਰ ਦੇ ਲਾਗੇ ਪਹੁੰਚ ਗਏ ਔਰ ਜਦੋਂ ਦਿਨ ਚੜ੍ਹਿਆ ਸ਼ਾਹ ਵੇਲਾ ਜਿਹਾ ਹੋਇਆ ਅਤੇ ਉਹਨਾਂ 20 ਸਵਾਰਾਂ ਨੂੰ ਨਾਲ ਲੈ ਕੇ ਜੋ ਲਾਹੌਰ ਦੀ ਕੋਤਵਾਲੀ ਸੀ, ਕੋਤਵਾਲ ਆਖਦੇ ਜੋ ਸ਼ਹਿਰ ਦਾ ਸਭ ਤੋਂ ਵੱਡਾ ਪੁਲਿਸ ਆਫਿਸਰ ਹੁੰਦਾ ਉਸਨੂੰ ਕੋਤਵਾਲ ਆਖਦੇ, ਅੱਗੇ ਜਿਸ ਤਰ੍ਹਾਂ ਜ਼ਿਲ੍ਹੇ ਦਾ ਕੋਤਵਾਲ SP ਹੁੰਦਾ ਸੀ ਪਹਿਲਾਂ, ਅੱਜ ਕੱਲ੍ਹ IG। ਸੋ ਲਾਹੌਰ ਦਾ ਕੋਤਵਾਲ 20 ਸਵਾਰਾਂ ਨੂੰ ਨਾਲ ਲੈ ਕੇ ਬਾਜ਼ਾਰਾਂ ਵਿੱਚੋਂ ਆਉਂਦੇ ਹੋਏ, ਜਿਸਨੇ ਅੱਗੋਂ ਕੁਛ ਪੁੱਛਿਆ ਉਸਨੂੰ ਪਾਰ ਬੁਲਾ ਦੇਣਾ, ਕੋਤਵਾਲੀ ਪਹੁੰਚ ਗਏ। ਇੱਕਦਮ ਸਾਰੇ ਘੋੜੇ ਦੌੜਾ ਕੇ ਅੰਦਰ ਚਲੇ ਗਏ, ਕਿਲੇ ਦੀ ਸ਼ਕਲ ਦੀ ਕੋਤਵਾਲੀ ਸੀ ਔਰ ਜਾਂਦਿਆਂ ਹੀ ਜੋ ਹਥਿਆਰ ਖਾਨਾ ਸੀ ਜਿੱਥੇ ਸਾਰੇ ਹਥਿਆਰ ਰੱਖੇ ਹੋਏ ਸਨ ਉਸ 'ਤੇ ਕਬਜ਼ਾ ਕਰ ਲਿਆ। ਉਸ ਤੋਂ ਬਾਅਦ ਨਵਾਬ ਕਪੂਰ ਸਿੰਘ ਨੇ ਉਸ ਕਿਲੇ ਦੇ ਦੋ ਦਰਵਾਜ਼ੇ ਸਨ, ਦੋਵਾਂ ਦਰਵਾਜ਼ਿਆਂ 'ਤੇ 10-10 ਘੋੜ ਸਵਾਰ ਖੜ੍ਹੇ ਕਰ ਦਿੱਤੇ ਅਤੇ ਆਪ ਉੱਪਰ ਚਬੂਤਰਾ ਆਖਦੇ ਸਨ ਜਿੱਥੇ ਕੋਤਵਾਲ ਦਾ ਆਫਿਸ ਸੀ, ਆਪ ਉੱਥੇ ਚਲੇ ਗਏ ਔਰ ਕੋਤਵਾਲ ਦੇ ਦਫ਼ਤਰ 'ਚ ਜਾ ਕੇ ਬੈਠ ਗਏ ਔਰ ਹੁਕਮ ਕੀਤਾ ਕਿ ਕੋਤਵਾਲ ਨੂੰ ਹਾਜ਼ਰ ਕਰੋ। ਹੈਰਾਨੀ ਦੀ ਗੱਲ ਹੈ, ਇਹਨਾਂ ਦਿਨਾਂ 'ਚ ਜਦੋਂ ਕਿ ਖਾਲਸੇ ਦਾ ਦਿਨ ਦੇਖ ਲੈਣਾ ਵੀ ਸੋਚਿਆ ਨਹੀਂ ਜਾ ਸਕਦਾ ਸੀ ਕਿ ਕੋਤਵਾਲ ਨੂੰ ਹਾਜ਼ਰ ਕਰੋ। ਕੋਤਵਾਲ ਆਇਆ, ਉਸਨੂੰ ਕਿਹਾ ਕਿ ਜਿੰਨੇ ਆਦਮੀ ਇੱਥੇ ਬੰਦ ਹਨ ਹਵਾਲਾਤ ਵਿੱਚ ਉਹਨਾਂ ਦੀ ਲਿਸਟ ਲਿਆਓ। ਉਹ ਲੈ ਕੇ ਆਇਆ, 30 ਆਦਮੀ ਸਨ। ਫਿਰ ਹੁਕਮ ਕੀਤਾ ਕਿ ਇਹਨਾਂ 30 ਨੂੰ ਸਾਰਿਆਂ ਨੂੰ ਇੱਕਦਮ ਰਿਹਾ ਕਰ ਦਿਓ। ਉਹ ਰਿਹਾ ਕੀਤੇ ਗਏ। ਫਿਰ ਉਸ ਤੋਂ ਬਾਅਦ ਕਿਹਾ ਕਿ ਜੋ ਖਜ਼ਾਨਾ ਹੈ ਉਹ ਸਾਰਾ ਖਾਲਸੇ ਦੇ ਹਵਾਲੇ ਕਰੋ। ਉਸਨੇ ਜਿੰਨਾ ਖਜ਼ਾਨੇ ਵਿੱਚ ਪੈਸੇ ਸੀ ਉਸ ਵੇਲੇ ਸਾਰੇ ਹਵਾਲੇ ਕੀਤੇ ਔਰ ਫਿਰ ਨਵਾਬ ਕਪੂਰ ਸਿੰਘ ਜੀ ਉੱਠ ਕੇ ਕਹਿੰਦੇ ਕਿ ਆਪਣੇ ਵੱਡੇ ਮੁਖੀਆਂ ਨੂੰ, ਖਾਨ ਨੂੰ, ਜਿਸ ਦਾ ਮਤਲਬ ਜ਼ਕਰੀਆ ਖਾਨ ਨੂੰ, ਖਾਨ ਨੂੰ ਖਾਲਸਾ ਕਹਿੰਦੇ, ਖਾਨੂ ਨੂੰ ਸੁਨੇਹਾ ਦੇ ਦੇ ਕਿ ਵੱਡੇ ਸਾਹਿਬ ਦਾ ਅਕਾਲ ਪੁਰਖ ਦਾ ਕੋਤਵਾਲ ਆਇਆ ਸੀ, ਅਕਾਲ ਪੁਰਖ ਦਾ ਕੋਤਵਾਲ ਆਇਆ ਸੀ ਅਤੇ ਉਸਨੇ ਹੁਕਮ ਕੀਤਾ ਸੀ ਕਿ ਸਾਰਿਆਂ ਨੂੰ ਰਿਹਾ ਕਰ ਦਿਓ। ਉਸਦੇ ਹੁਕਮ ਨਾਲ ਸਾਰੇ ਰਿਹਾ ਹੋਏ ਔਰ ਉਸਨੂੰ ਜੋ ਚਾਹੀਦਾ ਸੀ ਉਹ ਲੈ ਗਿਆ। ਬਸ ਬਹੁਤ ਥੋੜ੍ਹੇ ਸਮੇਂ ਵਿੱਚ ਸਾਰੀ ਕਾਰਵਾਈ ਕਰਕੇ ਅਤੇ ਸਿੰਘ ਘੋੜੇ ਉਡਾ ਕੇ ਲੈ ਗਏ। ਬਾਅਦ ਵਿੱਚ ਉਹ ਤੁਰਕ ਆਏ ਕਿਲੇ ਵਿੱਚ ਹੈਰਾਨੀ ਦੀਆਂ ਗੱਲਾਂ ਕਿ ਕਰੇਜ, ਹਾਂਜੀ, ਸੱਚ, ਅਨਥਿੰਕੇਬਲ ਫੀਟਸ।